SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਸਿਹਤ ਅਤੇ ਭਾਈਚਾਰਕ ਸਮੂਹਾਂ ਵੱਲੋਂ ਆਸਟ੍ਰੇਲੀਆ ਵਾਸੀਆਂ ਨੂੰ ਮੈਡੀਬੈਂਕ ਡਾਟਾ ਉਲੰਘਣਾ ਵਿੱਚ ਸਾਹਮਣੇ ਆਏ ਸਿਹਤ ਡਾਟਾ ਤੱਕ ਪਹੁੰਚ ਨਾ ਕਰਨ ਦੀ ਤਾਕੀਦ। ਇਸਤਾਨਬੁਲ ਵਿੱਚ ਬੰਬ ਧਮਾਕੇ ਦੀ ਸ਼ੱਕੀ ਔਰਤ ਪੁਲਿਸ ਵੱਲੋਂ ਗ੍ਰਿਫਤਾਰ। ਅਤੇ ਕ੍ਰਿਕਟ ਵਿੱਚ ਅਗਲੇ ਸਾਲ ਦੇ ਐਸ਼ਿਜ਼ ਟੂਰਨਾਮੈਂਟ ਤੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ ਆਸਟ੍ਰੇਲੀਅਨ ਬੱਲੇਬਾਜ਼ ਡੇਵਿਡ ਵਾਰਨਰ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਸਟ੍ਰੇਲੀਆ ਦੇ ਕਈ ਸਿਹਤ ਸਮੂਹਾਂ ਦਾ ਕਹਿਣਾ ਹੈ ਕਿ ਮੈਡੀਬੈਂਕ ਦੇ ਚੋਰੀ ਹੋਏ ਡੇਟਾ ਰਾਹੀਂ ਬਲੈਕਮੇਲ ਕਰਨ ਦੇ ਜੋਖਮਾਂ ਨੂੰ ਸੀਮਤ ਕਰਨ ਲਈ ਹਰ ਇੱਕ ਨੂੰ ਖਾਸ ਭੂਮਿਕਾ ਨਿਭਾਉਣ ਦੀ ਲੋੜ ਹੈ। ਨੈਸ਼ਨਲ ਐਸੋਸੀਏਸ਼ਨ ਆਫ ਪੀਪਲਸ ਵਿਦ HIV ਆਸਟ੍ਰੇਲੀਆ ਉਹਨਾਂ ਸਮੂਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇੱਕ ਸਾਂਝੇ ਬਿਆਨ 'ਤੇ ਦਸਤਖਤ ਕੀਤੇ ਨੇ ਜਿਸ ਵਿੱਚ ਆਸਟ੍ਰੇਲੀਆ ਵਾਸੀਆਂ ਨੂੰ ਚੋਰੀ ਹੋਏ ਸਿਹਤ ਰਿਕਾਰਡ ਤੱਕ ਪਹੁੰਚ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਉਹ ਫੇਸਬੁੱਕ ਵਰਗੀਆਂ ਕੰਪਨੀਆਂ ਨੂੰ ਵੀ ਬੇਨਤੀ ਕਰ ਰਹੇ ਨੇ ਕਿ ਉਹ ਡੇਟਾ ਵਾਲੀ ਕਿਸੇ ਵੀ ਪੋਸਟ ਨੂੰ ਹਟਾਉਣ ਲਈ ਵਚਨਬੱਧ ਨੇ। ਨੈਸ਼ਨਲ ਐਸੋਸੀਏਸ਼ਨ ਆਫ ਪੀਪਲ ਵਿਦ HIV ਆਸਟ੍ਰੇਲੀਆ ਦੇ CEO ਸਕੌਟ ਹਾਲਮ ਦਾ ਕਹਿਣਾ ਹੈ ਕਿ HIV ਨਾਲ ਰਹਿ ਰਹੇ ਲੋਕ ਬਲੈਕਮੇਲਿੰਗ ਦੇ ਜੋਖਮ ਤੋਂ ਕਾਫੀ ਚਿੰਤਤ ਨੇ।
Discrimination within families, there is people discriminated against in relation to their work. There are people that work in healthcare settings, for example, who would not want that information getting out.
ਨਿਊ ਸਾਊਥ ਵੇਲਜ਼ ਦੇ ਇੱਕ ਹੜਮਾਰੂ ਕਸਬੇ ਵਿੱਚ ਛੱਤ ਤੱਕ ਉੱਚੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ ਜਿੱਥੇ ਕਿ ਭਾਰੀ ਬਾਰਿਸ਼ ਹੋਣ ਨਾਲ ਅਚਾਨਕ ਹੜ੍ਹ ਆ ਗਏ ਸਨ ਜਿਸ ਤੋਂ ਬਾਅਦ ਵਧੇਰੇ ਲੋਕਾਂ ਨੂੰ ਵੱਧ ਰਹੇ ਪਾਣੀਆਂ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਹੜ੍ਹ ਦੇ ਪਾਣੀ ਦੇ ਵਹਾਅ ਨਾਲ ਦੁਕਾਨਾਂ ਦੀਆਂ ਖਿੜਕੀਆਂ ਤੱਕ ਟੁੱਟ ਗਈਆਂ ਅਤੇ ਮੱਧ ਪੱਛਮੀ ਕਸਬੇ ਮਲੌਂਗ ਵਿੱਚ ਇੱਕ ਸਥਾਨਕ ਸੁਪਰ ਮਾਰਕੀਟ ਦੀ ਪਿਛਲੀ ਕੰਧ ਵੀ ਢਹਿ ਗਈ। ਮਲੌਂਗ ਵਿੱਚ ਅੱਗ ਅਤੇ ਬਚਾਅ ਅਮਲੇ ਨੇ ਅੱਧੀ ਰਾਤ ਦੇ ਕਰੀਬ ਰਾਜ ਐਮਰਜੈਂਸੀ ਸੇਵਾ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਕੈਬਨਸ਼ਾਇਰ ਦੇ ਮੇਅਰ ਕੇਵਿਨ ਬੈਟੀ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਭਾਰੀ ਮੀਂਹ ਕਾਰਨ ਪੂਰੇ ਖੇਤਰ ਵਿੱਚ ਹੜ੍ਹ ਆ ਗਏ ਸਨ ਜਿਸ ਨਾਲ ਸੜਕਾਂ ਬੰਦ ਹੋ ਗਈਆਂ।
Yeah, look, the SES responded. Unfortunately, we have a number of towns and villages in our shire which were also affected. And late last night, they were responding over at Canoundra, which has also been devastated there with shops going under. And unfortunately, they got caught in some flood water themselves and couldn't get back to Molong at the height of the flooding and the flash flooding. So, But yeah, they've responded. They're back in town now.
ਉਧਰ ਵੀਕੈਂਡ 'ਤੇ ਆਏ ਤੂਫਾਨਾਂ ਕਾਰਨ ਐਡੀਲੇਡ ਦੇ ਪੂਰਬ ਵਿੱਚ ਇੱਕ ਵੱਡੇ ਟਰਾਂਸਮਿਸ਼ਨ ਟਾਵਰ ਦੇ ਨੁਕਸਾਨੇ ਜਾਣ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਰਾਸ਼ਟਰੀ ਊਰਜਾ ਗ੍ਰਿਡ ਤੋਂ ਟੁੱਟਿਆ ਹੋਇਆ ਏ। ਬੀਤੇ ਸ਼ਨੀਵਾਰ ਦੱਖਣੀ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤੇਜ਼ ਹਵਾਵਾਂ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਪਹੁੰਚਿਆ ਏ ਜਿਸ ਨਾਲ ਲਗਭਗ 500 ਤੋਂ ਵੱਧ ਤਾਰਾਂ ਡਿੱਗਣ ਅਤੇ ਮਾਮੂਲੀ ਹੜ੍ਹ ਆਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ। 2016 ਵਿੱਚ ਰਾਜ ਵਿਆਪੀ ਆਊਟੇਜ ਤੋਂ ਬਾਅਦ ਦੇ ਸਭ ਤੋਂ ਭੈੜੇ ਬਲੈਕਆਊਟ ਵਿੱਚ ਲਗਭਗ 1,63,000 ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ ਅਤੇ ਅੱਜ ਦੁਪਹਿਰ 30,000 ਤੋਂ ਘੱਟ ਘਰ ਅਜੇ ਵੀ ਬਿਜਲੀ ਤੋਂ ਸੱਖਣੇ ਸਨ। ਬਾਕੀ ਬਚੀਆਂ ਰੁਕਾਵਟਾਂ ਵਿਆਪਕ ਸਨ ਜਿਨ੍ਹਾਂ ਵਿੱਚੋਂ ਪ੍ਰਭਾਵਿਤ ਖੇਤਰਾਂ ਵਿੱਚ ਐਡੀਲੇਡ ਹਿਲਸ, ਆਇਰ ਅਤੇ ਰਿਵਰਲੈਂਡ ਅਤੇ ਯੋਰਕ ਪੈਨਿਨਸੂਲਾ ਦਾ ਨਾਮ ਵੀ ਸ਼ਾਮਲ ਹੈ। ਟਰਾਂਸਮਿਸ਼ਨ ਕੰਪਨੀ ਇਲੈਕਟ੍ਰਾਨੈਟ ਦਾ ਕਹਿਣਾ ਹੈ ਕਿ ਟਾਲਮ ਬੈਂਡ ਦੇ ਨੇੜੇ ਟਾਵਰ ਨੂੰ ਨੁਕਸਾਨ ਹੋਣ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਨਾਲ ਰਾਜ ਦਾ ਇੰਟਰਕਨੈਕਟਰ ਕੰਮ ਤੋਂ ਬਾਹਰ ਹੋ ਗਿਆ ਏ। ਦੂਜੇ ਪਾਸੇ ਜੇਕਰ ਵਿਕਟੋਰੀਆ ਦੀਆਂ ਰਾਜ ਚੋਣਾਂ ਦੀ ਗੱਲ ਕਰੀਏ ਤਾਂ ਜੇਕਰ ਲੇਬਰ ਸਰਕਾਰ ਦੁਬਾਰਾ ਚੁਣੀ ਜਾਂਦੀ ਹੈ ਤਾਂ ਮੁਫ਼ਤ ਟੇਫ ਕੋਰਸ ਸਾਰੇ ਵਿਕਟੋਰੀਆ ਵਾਸੀਆਂ ਲਈ ਉਪਲਬਧ ਹੋਣਗੇ। ਰਾਜ ਸਰਕਾਰ ਸਨਬਰੀ ਅਤੇ ਮੈਲਟਨ ਵਿਖੇ ਨਵੇਂ ਟੇਫ ਕੈਂਪਸ ਬਣਾਉਣ ਅਤੇ ਰਾਜ ਭਰ ਵਿੱਚ ਮੌਜੂਦਾ ਸਾਈਟਾਂ ਨੂੰ ਬਿਹਤਰ ਬਣਾਉਣ ਲਈ $170 million ਤੱਕ ਦਾ ਨਿਵੇਸ਼ ਵੀ ਕਰੇਗੀ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਸੰਭਾਵੀ ਵਿਦਿਆਰਥੀ ਆਪਣੇ ਪੁਰਾਣੇ ਹੁਨਰ ਜਾਂ ਯੋਗਤਾਵਾਂ ਦੀ ਪਰਵਾਹ ਕੀਤੇ ਬਿਨਾਂ ਇੱਕ ਮੁਫ਼ਤ ਕੋਰਸ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ।
To do that best learning that we need them to do, both now and into the future. giving everybody the opportunity and the options in their life, a pathway, possibility. That's what we need. That's what our economy demands right now.
ਬਦਲਾਵਾਂ ਦੇ ਤਹਿਤ ਵਾਧੂ 2 ਮਿਲੀਅਨ ਵਿਕਟੋਰੀਆ ਵਾਸੀਆਂ ਦੇ ਮੁਫਤ ਕੋਰਸ ਲਈ ਯੋਗ ਬਣਨ ਦੀ ਉਮੀਦ ਹੈ। ਖੁੱਲ੍ਹੀ ਯੋਗਤਾ ਮੁਫਤ ਟੇਫ ਕੋਰਸਾਂ ਦੀ ਮੌਜੂਦਾ ਸੂਚੀ ਅਤੇ ਭਵਿੱਖ ਵਿੱਚ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤੇ ਗਏ ਕਿਸੇ ਵੀ ਨਵੇਂ ਕੋਰਸਾਂ 'ਤੇ ਲਾਗੂ ਹੋਵੇਗੀ। ਇਸ ਦੇ ਨਾਲ ਹੀ ਵਿਕਟੋਰੀਆ ਵਿੱਚ 26 ਨਵੰਬਰ ਨੂੰ ਹੋਣ ਵਾਲੀਆਂ ਰਾਜ ਚੋਣਾਂ ਤੋਂ ਪਹਿਲਾਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਗਈ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼, ਜੋ ਕਿ ਤੀਜੇ ਕਾਰਜਕਾਲ ਦੀ ਮੰਗ ਕਰ ਰਹੇ ਨੇ, ਆਪਣੀ ਲੇਬਰ ਸਰਕਾਰ ਦੁਬਾਰਾ ਚੁਣੀ ਜਾਣ ਉੱਤੇ ਟੇਫ ਕੋਰਸਾਂ ਦੀ ਮੌਜੂਦਾ ਸੂਚੀ ਨੂੰ ਸਾਰੇ ਵਿਕਟੋਰੀਆ ਵਾਸੀਆਂ ਲਈ ਖੁੱਲ੍ਹਾ ਬਣਾਉਣ ਦਾ ਵਾਅਦਾ ਕਰ ਰਹੇ ਨੇ।
Right now, there is a lot, there's a once in a lifetime deal, if you like. You only get to do free TAFE once. For those pathway courses, particularly in high demand areas where we know we need thousands of extra workers to deliver on our big reform agenda, we're going to do away with that cap. You'll be able to get free of charge each of the different qualifications as you complete your training journey make the biggest impact, to make the most significant impact in the field that you have chosen.
ਡਾਇਬਟੀਜ਼ ਵਿਕਟੋਰੀਆ ਨੇ ਵਿਸ਼ਵ ਡਾਇਬਟੀਜ਼ ਦਿਵਸ 'ਤੇ ਦੋਵਾਂ ਪ੍ਰਮੁੱਖ ਪਾਰਟੀਆਂ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਏ, ਜਿਸ ਵਿੱਚ ਵੱਧ ਰਹੀ ਸ਼ੂਗਰ ਦੀ ਬਿਮਾਰੀ ਨੂੰ ਹੱਲ ਕਰਨ ਲਈ ਵਚਨਬੱਧਤਾ ਦੀ ਮੰਗ ਕੀਤੀ ਗਈ ਹੈ। ਖੁੱਲ੍ਹੇ ਪੱਤਰ 'ਤੇ ਸਿਹਤ ਅਤੇ ਸ਼ੂਗਰ ਭਾਈਚਾਰੇ ਦੇ 26 ਨੇਤਾਵਾਂ ਦੇ ਦਸਤਖਤ ਨੇ। ਡਾਇਬਟੀਜ਼ ਵਿਕਟੋਰੀਆ ਦੇ CEO ਗਲੈਨ ਨੂਨਨ ਦਾ ਕਹਿਣਾ ਏ ਕਿ ਉਹਨਾਂ ਦੀ ਸੰਸਥਾ ਚਾਹੁੰਦੀ ਹੈ ਕਿ ਅਗਲੀ ਵਿਕਟੋਰੀਆ ਸਰਕਾਰ ਸ਼ੂਗਰ ਨਾਲ ਰਹਿ ਰਹੇ ਪਰਿਵਾਰਾਂ ਦੀ ਸਹਾਇਤਾ ਨੂੰ ਤਰਜੀਹ ਦੇਣ ਲਈ ਇੱਕ ਚੋਣ ਵਚਨਬੱਧਤਾ ਕਰੇ। 10 ਲੱਖ ਵਿਕਟੋਰੀਆ ਵਾਸੀ ਭਾਵ 5 ਵਿੱਚੋਂ 1 ਵੋਟਰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ੂਗਰ ਤੋਂ ਪ੍ਰਭਾਵਿਤ ਹੈ, ਜਾਂ ਤਾਂ ਖੁਦ ਕਿਸੇ ਕਿਸਮ ਦੀ ਸ਼ੂਗਰ ਹੋਣ ਕਰਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੂਗਰ ਦੀ ਬਿਮਾਰੀ ਹੋਣ ਕਰਕੇ। ਵਰਤਮਾਨ ਵਿੱਚ ਕਿਸੇ ਵੀ ਕਿਸਮ ਦੀ ਸ਼ੂਗਰ ਦਾ ਕੋਈ ਇਲਾਜ ਨਹੀਂ ਹੈ ਅਤੇ ਸਾਰੀਆਂ ਕਿਸਮਾਂ ਦੀ ਸ਼ੂਗਰ ਦੇ ਲੰਬੇ ਸਮੇਂ ਦੇ ਸਿਹਤ ਦੇ ਪ੍ਰਭਾਵ ਹੁੰਦੇ ਨੇ, ਜੋ ਕਿ ਗੁਣਵੱਤਾ ਅਤੇ ਜੀਵਨ ਦੀ ਲੰਬਾਈ ਦੋਵਾਂ ਨੂੰ ਘਟਾ ਸਕਦੇ ਨੇ। ਇਸ ਦੇ ਨਾਲ ਹੀ ਜੇਕਰ ਵਿਸ਼ਵ ਪੱਧਰ ਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਸਰਕਾਰੀ ਅਨਾਦੋਲੂ ਏਜੰਸੀ ਦੇ ਅੰਗਰੇਜ਼ੀ ਭਾਸ਼ਾ ਦੇ ਟਵਿੱਟਰ ਅਕਾਊਂਟ ਦੇ ਅਨੁਸਾਰ ਇਸਤਾਨਬੁਲ ਵਿੱਚ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਏ। ਕੇਂਦਰੀ ਇਸਤਾਨਬੁਲ ਵਿੱਚ ਐਤਵਾਰ ਨੂੰ ਇਸਤਿਕਲਾਲ ਅਵੈਨਿਊ ਵਿੱਚ ਇੱਕ ਧਮਾਕੇ ਵਿੱਚ 6 ਲੋਕ ਮਾਰੇ ਗਏ ਸਨ ਅਤੇ 81 ਹੋਰ ਜ਼ਖਮੀ ਹੋ ਗਏ ਸਨ। ਤੁਰਕੀ ਦੇ ਰਾਸ਼ਟਰਪਤੀ ਤੈਯਪ ਇਰਦੋਗਨ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਲੋਕਾਂ ਨੂੰ ਉਹ ਸਜ਼ਾ ਮਿਲੇਗੀ ਜਿਸ ਦੇ ਉਹ ਹੱਕਦਾਰ ਨੇ।
Milletimiz İstiklal Caddesi'ndeki olay.
Our nation should be sure that the perpetrators will be punished as they deserve by revealing all the elements in front of and behind the incident on İstiklal Street.
ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਅਨ ਬੱਲੇਬਾਜ਼ ਡੇਵਿਡ ਵਾਰਨਰ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਸਾਲ ਐਸ਼ੇਜ਼ ਟੂਰਨਾਮੈਂਟ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ। ਓਪਨਿੰਗ ਬੈਟਸਮੈਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਹਿਲਾਂ ਰੈੱਡ ਬਾਲ ਫਾਰਮੈਟ ਤੋਂ ਦੂਰ ਚਲਾ ਜਾਵੇਗਾ। ਆਸਟ੍ਰੇਲੀਆ ਦੇ T20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਹਾਲ ਹੀ ਦੇ ਦਿਨਾਂ ਵਿੱਚ ਵਾਰਨਰ ਅਤੇ ਉਸਦੇ ਕਈ ਸੀਨੀਅਰ ਸਾਥੀਆਂ ਦਾ ਭਵਿੱਖ ਸੁਰਖੀਆਂ ਵਿੱਚ ਆ ਗਿਆ ਸੀ। ਮੈਥਿਊ ਹੇਡਨ ਨੇ ਵਿਸ਼ੇਸ਼ ਤੌਰ 'ਤੇ ਟੀਮ ਦੇ ਪੁਨਰ ਨਿਰਮਾਣ ਦੀ ਮੰਗ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਅਗਲੇ ਵਿਸ਼ਵ ਕੱਪ ਤੋਂ ਪਹਿਲਾਂ ਕੁਝ ਲੋਕਾਂ ਲਈ ਇੱਕ ਪਾਸੇ ਹਟਣ ਦਾ ਸਮਾਂ ਏ। 50 ਓਵਰਾਂ ਦਾ ਵਿਸ਼ਵ ਕੱਪ 2024 ਵਿੱਚ ਕੈਰੇਬੀਅਨ ਅਤੇ ਅਮਰੀਕਾ ਵਿੱਚ ਹੋਣ ਵਾਲੇ T20 ਦੇ ਅਗਲੇ ਸ਼ੋਪੀਸ ਟੂਰਨਾਮੈਂਟ ਤੋਂ ਪਹਿਲਾਂ ਅਗਲੀਆਂ ਗਰਮੀਆਂ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਵਾਰਨਰ ਨੇ ਹਾਲਾਂਕਿ ਸਪਸ਼ਟ ਕੀਤਾ ਏ ਕਿ ਉਹ ਦੋਵਾਂ ਫਾਰਮੈਟਾਂ ਵਿੱਚ ਖੇਡਣ ਦਾ ਇਰਾਦਾ ਰੱਖਦਾ ਏ, ਕਿਉਂਕਿ ਉਸਨੇ ਖੇਡ ਤੋਂ ਦੂਰ ਜਾਣ ਦੀ ਆਪਣੀ ਸੰਭਾਵਿਤ ਯੋਜਨਾ ਬਣਾਈ ਸੀ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54 ਰੁਪਏ 25 ਪੈਸੇ, ਪਾਕਿਸਤਾਨ ਦੇ 148 ਰੁਪਏ 25 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਐਡੀਲੇਟ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ। ਤਾਪਮਾਨ ਕ੍ਰਮਵਾਰ 26, 29 ਅਤੇ 33 ਡਿਗਰੀ। ਮੈਲਬਰਨ ਮੀਂਹ ਵਿੱਚ ਵਾਧਾ ਹੋਵੇਗਾ, ਤਾਪਮਾਨ ਵੱਧ ਤੋਂ ਵੱਧ 14 ਡਿਗਰੀ। ਹੋਬਾਰਟ ਭਾਰੀ ਮੀਂਹ ਪਵੇਗਾ, ਤਾਪਮਾਨ ਵੱਧ ਤੋਂ ਵੱਧ 12 ਡਿਗਰੀ। ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ ਵੱਧ ਤੋਂ ਵੱਧ 15 ਡਿਗਰੀ। ਸਿਡਨੀ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਵੱਧ ਤੋਂ ਵੱਧ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।